ਉਹ ਕਹਿੰਦੀ ਠੀਕ ਹੈ ਜੀ। ਉਹ ਬੈਠ ਗਈ ਅੰਦਰ ਕਰਤੇ ਕੀ ਰਾਤ ਵੇਦਾਂ ਦੀਆਂ ਰਿਚਾਂ ਗਾਉਣ ਲੱਗ ਗਈ। ਉਹ ਬਹੁਤ ਵਧੀਆ ਬੋਲ, ਇਹ ਸੁਣਦਾ ਸੁਣਦਾ ਦਰਵਾਜ਼ੇ ਕੋਲ ਆ ਗਿਆ। ਦਰਵਾਜ਼ੇ ਕੋਲ ਆਇਆ, ਲੱਗ ਗਿਆ ਦਰਵਾਜ਼ਾ ਖੜਕਾਉਣ। ਕਹਿੰਦਾ ਦਰਵਾਜ਼ਾ ਖੋਲ, ਦਰਵਾਜ਼ਾ ਖੋਲ। ਉਹ ਕਹਿੰਦੀ ਮੈਨੂੰ ਤਾਂ ਵਿਦੇਸ਼ੀ ਨੇ ਕਹਿਤਾ ਵੀ ਦਰਵਾਜ਼ਾ ਨਹੀਂ ਖੋਲਣਾ। ਕਹਿੰਦਾ ਮੈਂ ਹੀ ਹਾਂ। ਕਹਿੰਦੀ ਮੈਂ ਹੁਣ ਨਹੀਂ ਮੈਂ ਖੋਲਦੀ। ਇਹਨੇ ਛੱਤ ਪਾੜ ਦੀ, ਛੱਤ ਪਾੜ ਕੇ ਜਦ ਉਤਰਨ ਲੱਗਿਆ ਇੱਥੇ ਫਸ ਗਿਆ, ਛਾਤੀ ਕੋਲੋਂ ਆ ਬਾਹਾਂ ਐਂ ਫਸ ਗਿਆ, ਨਾ ਉੱਪਰ ਹੁਣ ਨਾ ਹੇਠਾਂ, ਸਾਰੀ ਰਾਤ ਲਟਕਦਾ ਰਿਹਾ। ਸਵੇਰੇ ਵਿਆਸ ਜੀ ਨੇ ਆਵਾਜ਼ ਦਿੱਤੀ, ਕਹਿੰਦੇ ਕੀ ਗੱਲ ਜੈਮਨੀ, ਇਹ ਅੱਧ ਵਿਚਾਲੇ ਲੜਕਦੇ ਸੜਕ ਦੇ ਕੋਠੇ ਦੇ ਛੱਤ ਦੇ, ਸ਼ਰਮਿੰਦਾ ਹੋਇਆ ਪਿਆ। ਕਹਿੰਦੇ ਗੱਲ ਤਾਂ ਦੱਸ ਕੀ ਹੈ। ਕਹਿੰਦੇ ਲਓ ਬਈ ਇਹਨੂੰ ਲਾਹੋ ਪਹਿਲਾਂ। ਉਹ ਖਿੱਚ ਖੁੱਚ ਕੇ ਲਾਇਆ। ਕਹਿੰਦੇ ਗੱਲ ਦੱਸ ਕੀ ਹੈ, ਇੱਥੇ ਤਾਂ ਕੋਈ ਇਸਤਰੀ ਹੈ ਹੀ ਨਹੀਂ। ਸ਼ਰਮਿੰਦਾ ਹੋਇਆ ਬੈਠਾ। ਕਹਿੰਦੇ ਤੂੰ ਜਿਹੜਾ ਲਿਖਿਆ ਨਾ ਵੀ ਗਿਆਨਵਾਨ ਆਦਮੀ ਨਹੀਂ ਕਦੇ ਡੋਲਦਾ, ਇਹਦਾ ਮਨ ਦਾ ਭਰੋਸਾ ਨਹੀਂ ਹੈ। ਇਹ ਪਤਾ ਹੀ ਨਹੀਂ ਕਿਹੜੇ ਵੇਲੇ ਧੋਖਾ ਦੇ ਦੇਵੇ, ਕਿਹਨੂੰ ਸਿੱਟ ਦੇਵੇ, ਬੜੇ ਬੜੇ ਸਿੱਟੇ ਮੁਛੰਦਰ ਵਰਗੇ। ਇੱਕ ਮਹਾਂਪੁਰਸ਼ ਸੀਗੇ, ਦਾੜਾ ਬਹੁਤ ਉਹਨਾਂ ਸਫੈਦ ਸੀ। ਉਹ ਲੰਘਦੇ ਸੀ ਤਾਂ ਇੱਕ ਬੇਸ਼ਵਾ ਦਾ ਘਰ ਮੂਹਰੇ ਸੀ, ਉਹਦਾ ਕੁੱਤਾ ਸੀ ਚਿੱਟਾ, ਉਹ ਸੰਗਲੀ ਲੈ ਕੇ ਉਹਨੂੰ ਫਰਾਉਂਦੀ ਹੁੰਦੀ। ਜਦ ਮਹਾਂਪੁਰਸ਼ਾਂ ਨੇ ਆਉਣਾ ਉਹ ਵੀ ਉੱਧਰ ਘੁੰਮਦੀ ਹੁੰਦੀ, ਉਹਨੇ ਨਮਸਕਾਰ ਵੀ ਕਰਨੀ, ਹੱਥ ਜੋੜ ਕੇ ਕਹਿਣਾ ਬਾਬਾ ਜੀ ਇੱਕ ਗੱਲ ਤਾਂ ਦੱਸ ਕੇ ਜਾਓ। ਕਹਿੰਦੇ ਦੱਸ ਬੇਟਾ। ਕਹਿੰਦੇ ਤੁਹਾਡੀ ਦਾੜੀ ਚਿੱਟੀ ਹੈ ਕਿ ਸੋਹਣੀ ਹੈ ਕਿ ਮੇਰੇ ਕੁੱਤੇ ਦੀ ਪੂੰਛ ਸੋਹਣੀ ਹੈ। ਉਹਨਾਂ ਨੇ ਕਿਹਾ ਵੀ ਚੰਚਲ ਲੈ। ਕਹਿੰਦੇ ਕੋਈ ਨਾ ਦੱਸਾਂਗੇ। ਉਹ ਜਲ ਵੀ ਲੰਘਣਾ ਹੀ ਸਵਾਲ ਕਰੇ। ਅਖੀਰ ਮਹਾਂਪੁਰਸ਼ਾਂ ਦਾ ਸਮਾਂ ਆ ਗਿਆ। ਆਪਣੇ ਚੇਲਿਆਂ ਨੂੰ ਕਹਿਣ ਲੱਗੇ ਵੀ ਉਹ ਬੀਬੀ ਨੂੰ ਬੁਲਾ ਕੇ ਲਿਆਓ। ਕਹਿੰਦੇ ਉਹ ਤਾਂ ਬੇਸ਼ਵਾ ਆਪਸ ਵਿੱਚ ਕਹਿਣ ਲੱਗੇ, ਮਹਾਂਪੁਰਸ਼ਾਂ ਦਾ ਧਿਆਨ ਕਿੱਥੇ ਗਿਆ। ਕਹਿੰਦੇ ਜਾਓ ਭਾਈ ਉਹ ਬੀਬੀ ਨੂੰ ਲਿਆਓ, ਮੈਂ ਬੜੀ ਜ਼ਰੂਰੀ ਗੱਲ ਕਰਨੀ ਹੈ, ਕੁੱਤਾ ਨਾਲ ਲੈ ਕੇ ਆਵੇ। ਉਹ ਗਏ, ਜਾ ਕੇ ਉਹਨੂੰ ਕਿਹਾ ਵੀ ਕੁੱਤਾ ਨਾਲ ਲੈ ਕੇ ਚੱਲ, ਸੰਤ ਬੁਲਾ ਰਹੇ ਨੇ। ਉਹ ਆ ਗਈ ਅਤੇ ਉੱਥੇ ਆਏ। ਕਹਿੰਦੇ ਬੀਬੀ ਹੁਣ ਸਵਾਲ ਕਰ ਮੇਰੇ ਤੇ, ਉਹੀ ਮੈਂ ਤੇਰਾ ਜਵਾਬ ਦੇ ਕੇ ਹੀ ਜਾਣਾ ਸੰਸਾਰ ਤੋਂ। ਉਹ ਕਹਿੰਦੀ ਬਾਬਾ ਜੀ ਮੈਂ ਤਾਂ ਚੰਚਲ ਮਤ ਸੀ, ਐਵੇਂ ਮੈਂ ਮੂੜ ਮਤੀ ਦੇ ਨਾਲ ਇਹ ਗੱਲ ਕਹਿੰਦੀ, ਮੈਨੂੰ ਤਾਂ ਸਭ ਪਤਾ। ਕਹਿੰਦਾ ਸਾਰੀ ਸੰਗਤ ਦੇ ਸਾਹਮਣੇ ਸਵਾਲ ਕਰ। ਉਹਨੇ ਕਿਹਾ ਕਹਿੰਦੀ ਵੀ ਤੁਹਾਡੇ ਦਾੜੀ ਚੰਗੀ ਹੈ ਕਿ ਮੇਰੇ ਕੁੱਤੇ ਦੀ ਪੂੰਛ ਚੰਗੀ ਹੈ। ਉਹ ਕਹਿੰਦਾ ਬੀਬੀ ਥੋੜ੍ਹੇ ਜਿਹੇ ਸਵਾਸ ਮੇਰੇ ਬਚਦੇ ਨੇ, ਗੱਲ ਕਰਕੇ ਮੈਂ ਚਲੇ ਜਾਣਾ। ਕਹਿੰਦੇ ਮੇਰੇ ਜਿਹੜਾ ਦਾੜਾ ਹੈ ਨਾ, ਸੁੱਚਾ ਦਾੜਾ ਹੈ, ਇਹਦਾ ਇਹਦੀ ਰੀਸ ਕੋਈ ਕਰੇ ਨਹੀਂ ਸਕਦਾ, ਤੇਰੀ ਕੁੱਤੇ ਦੀ ਪੂੰਛ ਕੀ ਆ। ਕਹਿੰਦੀ ਮਹਾਰਾਜ ਤੁਸੀਂ ਉਸ ਵੇਲੇ ਜਵਾਬ ਕਿਉਂ ਨਾ ਦਿੱਤਾ। ਕਹਿੰਦੇ ਬੀਬੀ ਤੈਂ ਮੈਨੂੰ ਸਾਵਧਾਨ ਕਰਕੇ ਰੱਖਿਆ, ਇਹ ਮਨ ਦਾ ਕੋਈ ਇਤਬਾਰ ਨਹੀਂ ਕਿਹੜੇ ਵੇਲੇ ਗਿਰ ਜਾਵੇ, ਕਿਹੜੇ ਵੇਲੇ ਧੋਖਾ ਦੇ ਦੇਵੇ। ਇਸ ਕਰਕੇ ਹੁਣ ਮੈਨੂੰ ਪਤਾ ਮੈਂ ਹੁਣ ਸਵਾਸ ਛੱਡ ਦੇਣੇ ਨੇ, ਅਤੇ ਮੈਂ ਅਰਦਾਸ ਕਰੀ ਹੋਈ ਆ ਮੇਰਾ ਆਪਣਾ ਸਵਾਸ ਪਰਮੇਸ਼ੁਰ ਦੀ ਯਾਦ ਵਿੱਚ ਜਾਵੇ। ਸੋ ਉਹ ਕਹਿਣ ਲੱਗਿਆ ਵਜ਼ੀਰ ਪਾਰਸਨਾਥ ਨੂੰ ਕਿ ਮਹਾਰਾਜ ਮਨ ਦਾ ਨਹੀਂ ਇਤਬਾਰ ਹੈ, ਮਨ ਦੁਸ਼ਮਣ ਨਹੀਂ ਜਿੱਤਿਆ ਤੁਸੀਂ ਅਜੇ, ਇਹਨੂੰ ਜਿੱਤੋਗੇ ਤਾਂ ਤੁਹਾਡੀ ਜਿੱਤ ਹੋਏਗੀ। ਉਸ ਵੇਲੇ 6 ਮਹੀਨੇ ਦਾ ਟਾਈਮ ਲੈ ਲਿਆ। 6 ਮਹੀਨੇ ਦਾ ਟਾਈਮ ਲਿਆ ਹੋਇਆ, ਜ਼ੋਰ ਲਾ ਰਿਹਾ, ਮਨ ਟਿਕਿਆ ਹੀ ਨਾ, ਬਥੇਰਾ ਟਿਕਾਵੇ ਟਿਕਿਆ ਹੀ ਨਾ, ਆਪਣਾ ਕਿਹੜਾ ਟਿਕਦਾ ਦੇਖ ਲਓ, ਕਰਕੇ ਵਾਹ ਵਾਹ ਕੇ ਦੇਖੋ ਬਈ ਪਾਠ ਕਰ ਰਿਹਾ ਜਪਜੀ ਸਾਹਿਬ ਦਾ, ਮਨ ਕਿੱਥੇ ਤੁਰਿਆ ਫਿਰਦਾ, ਆਪ ਕਿੱਥੇ ਤੁਰਿਆ ਫਿਰਦਾ, ਭਜਨ ਕਰਦਾ 2-4 ਵਾਰੀ ਵਾਹਿਗੁਰੂ ਵਾਹਿਗੁਰੂ ਕਿਹਾ, ਮਨ ਨੇ ਮਾਰੀ ਛਾਲ, ਵਿੱਚੋਂ ਹੀ ਨਿਕਲ ਗਿਆ। ਦੁਖੀ ਹੋਏ ਪਏ ਨੇ ਲੋਕ ਮਨ ਦੇ ਚਲਾਕੀਆਂ ਦੇ, ਇਹ ਆਉਣਾ ਹੀ ਨਹੀਂ ਦਿੰਦਾ ਰਸਤੇ ਤੇ। ਤੂੰ ਕਹਿਣ ਲੱਗੇ ਉਹਦਾ ਜਦ ਰੁਕਿਆ ਨਾ, ਇਮਾਨਦਾਰ ਸੀ ਰਾਜਾ, 6 ਮਹੀਨੇ ਬਾਅਦ ਉਹਨੇ ਚਿਖਾ ਚਿਣ ਲਈ, ਦੁਨੀਆਂ ਆ ਗਈ ਵੀ ਲੈ ਵੀ ਰਾਜਾ ਮਰ ਰਿਹਾ। ਉਹ ਕਹਿੰਦਾ ਦੇਖੋ ਬਈ ਮੈਂ ਨਹੀਂ ਜਿੱਤ ਸਕਿਆ ਇਹਨਾਂ, ਇਹ ਇਹੋ ਜਿਹੇ ਦੁਸ਼ਮਣ ਹੈ ਤਕੜੇ। ਸੋ ਇਹ ਦੁਸ਼ਮਣ ਸਾਡੇ ਅੰਦਰ ਰਹਿੰਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਵਕੀਲੀ ਬੇਅੰਤ ਨੇ ਸ਼ੰਕਾ ਆਸਾ ਅੰਦੇਸ਼ਾ। ਇਹਨਾਂ ਨੂੰ ਅਸੀਂ ਰੋਜ਼ ਕਹਿੰਦੇ ਹਾਂ ਵੀ ਖਾਲਸਾ ਸੋਜ ਉਹ ਕਰੇ ਨਿੱਤ ਜੰਗ। ਲੋਕਾਂ ਨਾਲ ਥੋੜ੍ਹਾ ਲੜਨਾ ਜਾ ਕੇ ਤਲਵਾਰ ਲੈ ਕੇ ਵੀ ਆ ਜਾਓ ਮੇਰੇ ਨਾਲ ਜੰਗ ਕਰੋ, ਕੋਈ ਜੰਗ ਨੂੰ ਤਾਂ ਅੰਦਰ ਇੰਨੇ ਦੁਸ਼ਮਣ ਪੈਦਾ ਕੀਤੇ ਹੋਏ ਨੇ ਕਿ ਹਰ ਵਕਤ ਲੜਨਾ ਪੈਂਦਾ ਦੇਗ ਤੇਗ ਜਗ ਮੈਂ ਦੋ ਚੱਲੇ ਦੇਗ ਤਾਂ ਚੱਲੇ ਲੰਗਰ ਦੀ ਦਾਨ ਦੀ ਤੇਗ ਚੱਲੇ ਆਪਣੇ ਵਿਚਾਰਾਂ ਨੂੰ ਸ਼ੋਧ ਕਰਨ ਦੀ ਸੋ ਫੇਰ ਜਾ ਕੇ ਗੱਲ ਹੋਇਆ ਕਰਦੀ ਹੈ ਸੋ ਇਸ ਤਰ੍ਹਾਂ ਦੇ ਨਾਲ ਆਦਮੀ ਦੇ ਅੰਦਰ ਹਜ਼ਾਰਾਂ ਮੰਗਾਂ ਪੈਦਾ ਹੁੰਦੀਆਂ ਨੇ ਸੋ ਮਹਾਰਾਜ ਜੀ ਨੇ ਉਹਨੂੰ ਕਿਹਾ ਕਹਿੰਦੇ ਦੇਖ ਜੇ ਤੈਨੂੰ ਅਸੀਂ ਦੁਨੀਆਂ ਦਬਾਉਂਦੇ ਹਾਂ ਨਾ ਫਿਰ ਮਨ ਨਹੀਂ ਕਾਬੂ ਹੋਣਾ ਜਾਂ ਤੈਨੂੰ ਗੁਰੂ ਘਰ ਚੋਂ ਸਿੱਖੀ ਵੀ ਦਵਾਉਂਦੇ ਹਾਂ ਉਹ ਜਿੰਨੀ ਦੇਰ ਉਹ ਰਿਹਾ ਪਾਠ ਵੀ ਕਰਦਾ ਸੀ ਹਮੇਸ਼ਾ ਜਿਹੜੀ ਚਾਰ ਪਦਾਰਥ ਮਿਲਦੇ ਨੇ ਜੇ ਕੋ ਚਾਰ ਪਦਾਰਥ ਜੇ ਮੰਗਦਾ ਹੈ ਕੋਈ ਤਾਂ ਸਾਧੂਆਂ ਦੀ ਸੇਵਾ ਲੱਗ ਕੇ ਪ੍ਰਾਪਤ ਹੋ ਜਾਇਆ ਕਰਦੇ ਇੱਕ ਨਹੀਂ ਹੈ ਇੱਥੇ ਮਹਾਰਾਜ ਜੀ ਮੇਰੇ ਕੋਲੋਂ ਦੀਵਾਨ ਲਾ ਕੇ ਗਏ ਉਹ ਮੁਰਾਦਾਬਾਦ ਫੈਲ ਗਏ ਪਹਾੜ ਨੂੰ ਜਾ ਰਹੇ ਸੀਗੇ ਨੈਣੀਤਾਲ ਨੂੰ ਉੱਥੇ ਉਹ ਸੁਰਜੀਤ ਸਿੰਘ ਸੀ ਖੇੜੇ ਵਾਲੇ ਉਹ ਕੋਠੀ 'ਚ ਰਹਿ ਕੇ ਉਹ ਰਾਜਾ ਸਾਹੂ ਸੀਗਾ ਰਮੇਸ਼ ਕੁਮਾਰ ਉਹ ਕਹਿੰਦੇ ਕੁਛ ਮੰਗ ਲੈ ਤੇਰੇ ਘਰ ਰੱਬ ਆਇਆ ਹੋਇਆ ਕਹਿੰਦਾ ਮਿਲ ਜੂਗਾ ਕਹਿੰਦੇ ਹਾਂ ਮਿਲ ਉਹ ਪ੍ਰੇਰਿਆ ਹੋਇਆ ਮਹਾਰਾਜ ਨੇ 4 ਵਜੇ ਜਾਣਾ ਸੀ ਉਹ ਆਪਣੀ ਰਾਣੀ ਨੂੰ ਇਸ਼ਨਾਨ ਕਰਾਇਆ ਘਾਹ ਮੂੰਹ 'ਚ ਲੈ ਲਿਆ ਹੱਥਾਂ 'ਚ ਫੜ ਲਿਆ ਮਹਾਰਾਜ ਕੋਲ ਆ ਗਿਆ ਕਿਤੇ ਮੱਥਾ ਟੇਕਿਆ ਮਹਾਰਾਜ ਮੁਸਕਰਾ ਕੇ ਕਹਿੰਦੇ ਇਹਨਾਂ ਨੂੰ ਕਿਸੇ ਨੇ ਭੇਜ ਦੀ ਗੱਲ ਦੱਸੀ ਆ ਵੀ ਸੰਤਾਂ ਕੋਲ ਐਂ ਜਾਈਦਾ ਕਹਿ ਦਿਆਲੂ ਹੁੰਦੇ ਨੇ ਮਹਾਂਪੁਰਸ਼ ਮਰਜ਼ੀ ਆ ਸੇਵਾ 'ਤੇ ਵੀ ਨਾ ਦੇਣ ਮਰਜ਼ੀ ਆ ਐਵੇਂ ਹੀ ਦੇ ਦੇਣ ਕਹਿੰਦੇ ਕੌਣ ਨੇ ਇਹ ਕਹਿੰਦੇ ਜੀ ਜਿਹਨਾਂ ਦੀ ਕੋਠੀ ਹੈਗੇ ਕੋਟਦਵਾਰ ਦੇ ਰਾਜਾ ਅਤੇ ਰਾਣੀ ਆਏ ਨੇ ਭਿਖਾਰੀ ਬਣ ਕੇ ਆਏ ਨੇ ਉਹ ਕਹਿਣ ਲੱਗਾ ਹਜ਼ੂਰ ਮੈਂ ਤਾਂ ਭਿਖਾਰੀ ਬਣ ਕੇ ਆਇਆ ਅਤੇ ਮੇਰੇ ਪੱਲੇ 'ਚ ਦਾਤ ਪਾ ਦਿਉ ਕਹਿੰਦੇ ਕੀ ਗੱਲ ਹੈ ਕਹਿੰਦਾ ਗੱਲ ਇਹ ਹੈ ਜੀ 25 ਸਾਲ ਪਹਿਲਾਂ ਲੜਕੀ ਹੋਈ ਸੀ ਅਤੇ ਸਾਡੀ ਉਮਰ ਵੀ 50 ਸਾਲ ਦੀ ਹੋ ਗਈ ਮੁੜ ਕੇ ਔਲਾਦ ਨਰ ਔਲਾਦ ਦਾ ਮੂੰਹ ਨਹੀਂ ਦੇਖਿਆ ਬੜੀ ਜਾਇਦਾਦ ਹੈ ਰਾਜ ਹੈ ਭਾਗ ਹੈ ਕੋਠੀਆਂ ਨੇ ਬਾਜ਼ਾਰ ਨੇ ਮੁਰਾਦਾਬਾਦ 'ਚ ਮਹਾਰਾਜ ਕਹਿੰਦੇ ਕੀ ਕਰਿਆ ਤੇ ਹੁਣ ਤਾਈ ਕਹਿੰਦਾ ਜੀ ਮੈਂ 68 ਤੀਰਥਾਂ ਦਾ ਇਸ਼ਨਾਨ ਵਿਧੀ ਪੂਰਵਕ ਦਾਨ ਉੱਥੇ ਕਰਿਆ ਜਗਰਾਤੇ ਕਰਾਏ ਨੇ ਕੋਈ ਸਾਧੂ ਮਹਾਂਪੁਰਸ਼ ਆ ਜਾਵੇ ਮੈਂ ਜਗਰਾਤਾ ਕਰਾਉਣਾ ਆਪਣੇ ਮਹਿਲਾਂ 'ਚ ਕੋਠੀ 'ਚ ਹੋਰ ਕੀ ਕਰਦਾ ਕਹਿੰਦਾ ਜੀ ਮੈਂ ਉਪਾਸ਼ਨਾ ਕਰਦਾ ਕਹਿੰਦੇ ਕਿਵੇਂ ਕਹਿੰਦੇ ਵਿਸ਼ਨੂੰ ਜੀ ਦੀ ਉਪਾਸ਼ਨਾ ਕਰਦਾ ਮਹਾਰਾਜ ਇੱਥੇ ਮੂਰਤੀਆਂ ਰੱਖੀਆਂ ਹੋਈਆਂ ਨੇ ਮੈਂ ਫਿਰ ਦੁੱਧ ਵਗੈਰਾ ਲਿਆ ਕੇ ਭੋਗ ਲਵਾਉਂਦਾ ਪਾਠ ਕਰਦਾ ਕਹਿੰਦੇ ਅੱਛਾ ਉਹਨਾਂ ਨੇ ਦਿੱਤਾ ਨਹੀਂ ਕਹਿੰਦੇ ਨਹੀਂ ਕਹਿਣ ਲੱਗੇ ਸਾਹੂ ਰਮੇਸ਼ ਕੁਮਾਰ ਗੁਰੂ ਨਾਨਕ ਸਾਹਿਬ ਦਾ ਰਾਜ ਚੱਲ ਰਿਹਾ ਇਸ ਵੇਲੇ ਜਿਹੜਾ ਰਾਜਾ ਉਹਦਾ ਹੀ ਅਧਿਕਾਰ ਹੁੰਦਾ ਤੂੰ ਇੱਕ ਗੱਲ ਕਰ ਉਪਾਸ਼ਨਾ ਤਾਂ ਕਰ ਹੋਵੇ ਜਿਵੇਂ ਪਰ ਜਿੱਥੇ ਉਹ ਮੂਰਤੀ ਰੱਖੀ ਹੈ ਨਾ ਉੱਥੇ ਗੁਰੂ ਨਾਨਕ ਸਾਹਿਬ ਦੀ ਫੋਟੋ ਰੱਖ ਲੈ ਅਸੀਂ ਵੀ ਅਰਦਾਸ ਕਰਾਂਗੇ ਤੂੰ ਵੀ ਕਰੀ ਤੈਨੂੰ ਲੜਕੇ ਹੀ ਦਾਤ ਮਿਲ ਜਾਏਗੀ 10 ਮਹੀਨੇ ਬਾਅਦ ਉਹਦੇ ਲੜਕਾ ਹੋ ਗਿਆ ਜਦ ਮੈਂ ਦੇਖਿਆ 5 ਸਾਲ ਦਾ ਸੀ ਸਾਨੂੰ ਪ੍ਰਸ਼ਾਦੇ ਵਰਤਾਉਂਦਾ ਫਿਰਦਾ ਸੀ ਸੋ ਇਸ ਕਰਕੇ ਠਾਕਰ ਦੀ ਸੇਵਾ ਕਰੇ ਜੋ ਇੱਛੇ ਸੋ ਹੀ ਫਲ ਪਾਵੇ ਜਿਹੜਾ ਕੁਛ ਮੰਗਣਾ ਮੰਗ ਲਓ ਰਸਨਾ ਗੁਣ ਗੋਪਾਲ ਨਿਧ ਗਾਇ ਸਾਧ ਸਹਿਜ ਰਹਿਸ ਮਨ ਉਪਜੋ ਸਗਲੇ ਦੁੱਖ ਭੁਲਾਏ ਜੋ ਮੰਗੇ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਸਾਹਿਬ ਇੱਥੇ ਤੱਕ ਕਹਿੰਦੇ ਜਨਮ ਮਰਨ ਦੋਹੂ ਤੇ ਛੁੱਟਾ ਪਵਜਲ ਜਗਤ ਰਾਏ ਪਵਜਲ ਚੋਂ ਵੀ ਐਸਾ ਆਨੰਦ ਚਾਹੁੰਦਾ ਅਵਨਾਸ਼ੀ ਜੇ ਚਾਹੁੰਦਾ ਖੋਜਤ ਤੱਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰਨਾ ਰਹੇ ਜੇ ਤੂੰ ਇਹ ਚਾਹੁੰਦਾ ਵੀ ਮੈਂ ਪਰਮੇਸ਼ੁਰ ਦੇ ਸੱਚਖੰਡ ਵਿੱਚ ਰਹਾਂ ਕਹਿੰਦੇ ਉਹ ਵੀ ਪ੍ਰਾਪਤ ਹੋ ਜਾਇਆ ਕਰ ਸੋ ਬ੍ਰਾਹਮਣ ਕਹਿਣ ਲੱਗਿਆ ਧੰਨਿਆ ਠਾਕਰ ਦੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾ ਮੰਗਣਾ ਵੀ ਜਿਹੜਾ ਇੱਕ ਤਾਂ ਵਾਸ਼ਨਾ ਹੁੰਦੀਆਂ ਨੇ ਵਾਸ਼ਨਾ ਤਾਂ ਹੈ ਬਹੁਤ ਬੁਰੀ ਚੀਜ਼ ਕਿਉਂਕਿ ਵਾਸ਼ਨਾ ਦੇ ਬੰਨੇ ਹੋਏ ਅਸੀਂ ਜੰਮਦੇ ਮਰਦੇ ਰਹਿੰਦੇ ਹਾਂ ਵਾਸ਼ਨਾ ਬੰਦਾ ਆਵੇ ਜਾਏ ਨਾ ਇਹ ਕਦੇ ਪੂਰੀ ਹੁੰਦੀ ਹੈ 6 ਤਰ੍ਹਾਂ ਦੀਆਂ ਵਾਸ਼ਨਾ ਹੁੰਦੀਆਂ ਨੇ ਇਹ ਪੂਰੀਆਂ ਨਹੀਂ ਹੁੰਦੀਆਂ ਧਨ ਦੀ ਵਾਸ਼ਨਾ ਹੈ ਪੁੱਤਰ ਦੀ ਵਾਸ਼ਨਾ ਹੈ ਜਸ ਦੀ ਵਾਸ਼ਨਾ ਹੈ ਲੋਕ ਵਾਸ਼ਨਾ ਹੈ ਸ਼ਾਸਤਰ ਵਾਸ਼ਨਾ ਅਨੁਸ਼ਠਾਨ ਵਾਸ਼ਨਾ ਇਹ ਵੀ ਇਹ ਤਾਂ ਵਾਸ਼ਨਾ ਨੂੰ ਤਾਂ ਪੂਰਾ ਨਾਮ ਹੀ ਕਰਦਾ ਨਾਮ ਜਪਣ ਦੇ ਨਾਲ ਵਾਸ਼ਨਾ ਸਾਰੀਆਂ ਖਤਮ ਹੋ ਜਾਇਆ ਕਰਦੀਆਂ ਨੇ ਵਾਸ਼ਨਾ ਨਹੀਂ ਰਿਹਾ ਕਰਦੀ, ਨਹੀਂ ਤਾਂ ਆਦਮੀ ਵਾਸ਼ਨਾ ਦੇ ਵਿੱਚ ਮੁੱਕਦੀ ਨਹੀਂ, ਗਾਹਾਂ ਫਿਰ ਚੱਲ ਪੈਂਦਾ, ਫਿਰ ਚੱਲ ਪੈਂਦਾ, ਫਿਰ ਚੱਲ ਪੈਂਦਾ, ਅੱਗੇ ਅੱਗੇ ਮੰਗਦਾ, ਅਸੀਂ ਮੰਗਦੇ ਹੀ ਹਾਂ ਸਾਰੇ, ਕਿਹੜਾ ਬੰਦਾ ਕਿਹੜਾ ਮੰਗਦਾ ਨਹੀਂ ਰੱਬ ਤੋਂ, ਹਰ ਬੰਦਾ ਰੋਜ਼ ਦੇ ਮੰਗ ਤਿਆਰ ਪਈ ਹੈ। ਤੂੰ ਕਹਿਣ ਲੱਗਿਆ ਧੰਨਿਆ ਸਾਰਾ ਕੁਛ ਮਿਲ ਜਾਂਦਾ ਇੱਥੇ। ਉਸ ਵੇਲੇ ਧੰਨੇ ਨੇ ਬੇਨਤੀ ਕਰੀ, ਧੰਨਾ ਕਰਦਾ ਜੋਦੜੀ, ਕਹਿੰਦਾ ਪੰਡਿਤ ਜੀ ਮੈਨੂੰ ਇਹ ਤਾਂ ਨਹੀਂ ਚੀਜ਼ਾਂ ਚਾਹੀਦੀਆਂ। ਕਹਿੰਦੇ ਹੋਰ ਕੀ ਚਾਹੁੰਦਾ ਹੈ? ਕਹਿੰਦੇ ਮੈਂ ਤਾਂ ਨਾਮਦੇਵ ਜੀ ਦੀ ਸਾਖੀ ਸੁਣੀ ਹੈ, ਕਬੀਰ ਸਾਹਿਬ ਦੀ ਸੁਣੀ ਹੈ, ਰਵਿਦਾਸ ਜੀ ਦੀ ਸੁਣੀ ਹੈ, ਸੈਨ ਜੀ ਦੀ ਸੁਣੀ ਹੈ, ਮੇਰੇ ਮਨ 'ਚ ਤਾਂ ਪਰਮੇਸ਼ੁਰ ਨੂੰ ਮਿਲਣ ਦਾ ਚਾਅ ਆਇਆ, ਮੰਗਣਾ ਨਹੀਂ ਮੈਂ ਕੁਛ ਵੀ। ਉਹ ਬੜਾ ਸੋਚਣ ਲੱਗ ਗਿਆ, ਕਹਿਣ ਲੱਗਿਆ ਇਹ ਅਧਿਕਾਰੀ ਜੀ ਹੈ। ਕਹਿਣ ਲੱਗਿਆ ਧੰਨਿਆ ਬਈ ਗੱਲ ਤਾਂ ਤੂੰ ਕਰੀਏ ਠੀਕ ਆ, ਤੈਨੂੰ ਮੈਂ ਇੱਕ ਗੱਲ ਦੱਸਦਾ ਬਈ, ਜਿੰਨੀ ਦੇਰ ਤੱਕ ਅਧਿਕਾਰੀ ਨਾ ਹੋਵੇ ਉੰਨੀ ਦੇਰ ਤੱਕ ਇਹ ਸੌਦਾ ਨਹੀਂ ਪੁੱਗਿਆ ਕਰਦਾ, ਕਿਉਂਕਿ ਐਸਾ ਬਾਣੀ 'ਚ ਫਰਮਾਨ ਆਉਂਦਾ ਹੈ, ਜਿੱਥੇ ਮਿਲੇ ਨਾ ਸੁਦਾਗਰ ਪੂਰਾ, ਗਠੜੀ ਨਾ ਖੋਲੀ ਰਾਮ ਦੀ, ਮਿਲੇ ਨਾ ਸੁਦਾਗਰ ਪੂਰਾ, ਗਠੜੀ ਨਾ ਖੋਲੀ ਰਾਮ ਦੀ, ਸਸਤਾ ਸੌਦਾ ਨਹੀਂ ਹੈ, ਇਹਦਾ ਸਿਰ ਦੇਣਾ ਪੈਂਦਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡਾ, ਸੋ ਸਮਝ ਕੀ ਰੇਣਕਾ ਤਾਓ ਹਮਾਰੇ ਪਾਸ। ਚੱਲ ਚੰਗਾ ਤੈ, ਤੇਰਾ ਤਾਂ ਵੈਸੇ ਹੀ ਸਾਧੂ ਥੋੜ੍ਹੀ ਬਹੁਤੀ ਚੀਜ਼ ਨਾਲ। ਉਸ ਵੇਲੇ ਧੰਨੇ ਨੇ ਕਿਹਾ ਵੀ ਮੇਰੇ ਕੋਲ ਵਧੀਆ ਗਊ ਹੈ, ਕਪਲ ਗਊ ਕਾਲੇ ਥਾਣਾ ਵਾਲੀ, ਅਤੇ ਬ੍ਰਾਹਮਣ ਲੋਕ ਉਹਦਾ ਹੀ ਦੁੱਧ ਪੀਂਦੇ ਨੇ। ਗਊ ਲਈ ਜਾ ਕੇ ਘਰ ਬੰਨਿਆ ਆਇਆ ਆ ਗਿਆ ਤਾਂ ਲਓ ਦਾਦਾ ਜੀ ਮੈਂ ਸਾਰਿਆਂ ਨਾਲ ਚੰਗੀ ਗਊ ਬੰਨਿਆ ਆਇਆ ਤੁਹਾਡੇ, ਹੁਣ ਤਾਂ ਕਿਰਪਾ ਕਰ ਦਿਉ। ਉਸਨੇ ਕਿਹਾ ਵੀ ਇਹਨੇ ਤਾਂ ਖੇੜਾ ਨਹੀਂ ਫਿਰਨਾ, ਐਵੇਂ ਹੀ ਅਣਘੜ ਪੱਥਰ ਇੱਕ ਚੱਕਿਆ, ਕਹਿੰਦਾ ਲੈ ਮੇਰੇ ਵਾਲਾ ਠੱਕਦਾ ਛੋਟਾ ਜਿਹਾ, ਇਹ ਮੈਂ ਤੈਨੂੰ ਵੱਡਾ ਸਾਰਾ ਦਿੰਦਾ, ਇਹ ਬਹੁਤ ਕੰਮ ਕਰੂਗਾ। ਥੋੜ੍ਹੀ ਬਹੁਤੀਆਂ ਗੱਲਾਂ ਵੀ ਸਮਝਾ ਤੀਆਂ। ਕਹਿੰਦਾ ਧੰਨਿਆ, ਇਹ ਜਿਹੜਾ ਅਸੀਂ ਠਾਕਰਾਂ ਨੂੰ ਮੱਥੇ ਟੇਕਦੇ ਹਾਂ ਨਾ, ਐਵੇਂ ਨਹੀਂ, ਇਹਦੇ ਪਿਛਲੇ ਪਾਸੇ ਪਰਮੇਸ਼ਰ ਹੈ ਜਿਹੜਾ ਸਾਰਿਆਂ ਦੇ ਅੰਦਰ ਵੱਸਦਾ, ਹਰੇਕ ਘੱਟ ਦੇ ਵਿੱਚ ਤੇਰੇ ਅੰਦਰ ਵੀ ਹੈ, ਹਰ ਥਾਂ ਦੇ ਉੱਤੇ ਹੈ, ਦਿਖਦਾ ਹੈ ਨਹੀਂ ਉਹ, ਜੇ ਸ਼ਰਧਾ ਭਾਵਨਾ ਹੋਵੇ ਫਿਰ ਦਿਖਦਾ। ਹੁਣ ਤੂੰ ਐਂ ਕਰੀ, ਧੰਨਾ ਕਰਦਾ ਜੋਗੜੀ ਮੈਂ ਵੀ ਦੇ, ਜੇ ਇੱਕ ਤੁਰ ਭਾਵ ਹੈ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਕਹਿੰਦਾ ਹੁਣ ਤੂੰ ਨਾ ਸਵੇਰੇ ਇਹਨੂੰ ਇਸ਼ਨਾਨ ਕਰਾਈ, ਪ੍ਰਸ਼ਾਦਾ ਛਕਾਈ, ਭੋਗ ਲਵਾਈ, ਫੇਰ ਖਾਈ ਆਪ, ਐਂ ਨਾ ਕਰੀ ਵੀ ਤੜਕੇ ਉੱਠ ਕੇ ਆਪ ਮੂੰਹ 'ਚ ਪਾ ਲਿਆ ਅਤੇ ਠਾਕਰ ਭੁੱਖ ਆਈ ਹੈ। ਉਹ ਜਿਹੀ ਦੀ ਗੱਲ ਉਹ ਸਮਝਦਾ ਸੀ, ਉਹੋ ਜਿਹੀ ਗੱਲ ਸਮਝਾਈ, ਧੰਨਾ ਬੜਾ ਹੀ ਖੁਸ਼ ਹੋਇਆ ਵੀ ਬਾਤ ਮੈਨੂੰ ਵੀ ਮਿਲ ਗਿਆ, ਕਿਉਂਕਿ ਤਿਰ ਦਾ ਖਿਆਲ ਸੀ ਉਹਨੇ ਕਰ ਲਿਆ, ਨੀਂਦ ਨਹੀਂ ਆਉਂਦੀ ਰਾਤ ਨੂੰ। ਸਵੇਰੇ ਹੀ ਉੱਠ ਖੜਿਆ, ਉੱਠ ਕੇ ਕੋਲੇ ਨਦੀ ਸੀ ਘਰ ਦੇ, ਗਿਆ ਜਾ ਕੇ ਖੂਹ ਮਲ ਮਲ ਇਸ਼ਨਾਨ ਕਰਾਇਆ, ਆਪ ਵੀ ਕਰਿਆ, ਲਿਆ ਕੇ ਚੌਂਕੀ 'ਤੇ ਰੱਖ ਦਿੱਤਾ ਕੱਪੜੇ ਹੇਠਾਂ ਵਿਛਾ ਕੇ, ਅਤੇ ਆਪ ਲੱਗ ਗਿਆ ਧਾਰਾਂ ਦੂਣਾ ਕੱਢਣ, ਦੁੱਧ ਰਿੜਕਣ, ਇਹਨਾਂ ਨੂੰ ਪ੍ਰਸ਼ਾਦਾ ਲਾਇਆ, ਭੁੱਖ ਲੱਗਿਆ ਹੀ, ਕਹਿਣ ਲੱਗਿਆ ਹੁਣ ਮੈਂ ਪਹਿਲਾਂ ਠਾਕਰਾਂ ਨੂੰ ਛਕਾਦਾ ਫਿਰ ਮੈਂ ਆਪ ਕਰ। ਉਸ ਵੇਲੇ ਠਾਕਰ ਨੂੰ ਨਵਾਲ ਕੇ ਛਾਹ ਰੋਟੀ ਲੈ ਭੋਗ ਚੜਾਵੇ ਰੱਖ ਦਿੱਤੀ, ਬਹਿ ਗਿਆ ਹੱਥ ਜੋੜ ਕੇ। ਹੁਣ ਇਹਦੇ 'ਚ ਗੱਲ ਕੀ ਹੈ, ਨਿਸ਼ਚੇ ਦੀ ਬਾਤ ਮੈਂ ਦੱਸੀ ਹੈ ਤੁਹਾਨੂੰ ਭਰੋਸੇ ਦੀ। ਉਹਦੇ ਮਨ 'ਚ 1% ਵੀ ਇਹ ਖਿਆਲ ਨਹੀਂ ਵੀ ਇਹ ਪੱਥਰ ਨੇ ਤਾਂ ਮੂੰਹ ਨਹੀਂ ਰੋਟੀ ਕਿੱਥੋਂ ਖਾਊਗਾ, ਮੈਂ ਭੋਗ ਲਵਾਉਣੇ ਕਾਹਦੇ 'ਚ ਲਵਾਵਾਂ, ਵੀ ਪੱਥਰ ਹੈਗਾ ਗੋਲ ਮੋਲ ਜਿਹਾ, ਇਹ ਤਾਂ ਕਿਤੇ ਰੋਟੀ ਖਾਣੀ ਨਹੀਂ। ਪਰ ਉਹਦੇ ਜਿਹੜੇ ਪੰਡਿਤ ਦੀ ਗੱਲ ਕਹੀ ਹੋਈ ਸੀ, ਸਤਸੰਗ ਸੁਣੇ ਹੋਏ ਸੀ, ਉਹ ਯਾਦ ਸੀਗੇ, ਵਾਹਿਗੁਰੂ ਹਰ ਥਾਂ ਦੇ ਉੱਤੇ ਆ, ਧਿਆਨ ਕਰ ਲਿਆ ਉਹਨੂੰ ਪਰਮੇਸ਼ਰ ਦਾ, ਪੱਥਰ ਵੱਲ ਨਹੀਂ ਧਿਆਨ, ਧਿਆਨ ਪਰਮੇਸ਼ਰ ਵੱਲ ਹੈ, ਵੀ ਹੇ ਵਾਹਿਗੁਰੂ ਤੂੰ ਤਾਂ ਹਰ ਥਾਂ ਦੇ ਉੱਤੇ ਹੈ, ਮੇਰੇ ਗਰੀਬ ਨੇ ਪ੍ਰਸ਼ਾਦ ਭੋਗ ਲੈ ਲਓ, ਮੈਂ ਲੈ ਆਇਆ, ਉਹ ਵੀ ਚੜਾਉਂਦਾ, ਤੁਸੀਂ ਉਹਦਾ ਛਕ ਲੈਂਦੇ ਹੋ, ਮੇਰਾ ਛਕਦੇ ਨਹੀਂ। ਹੁਣ ਉਸ ਵੇਲੇ ਹੱਥ ਜੋੜ ਮਿਹਨਤ ਕਰੇ, ਪੈਰੀ ਪੈ ਪੈ ਬਹੁਤ ਮਨਾਵ, ਐ ਪੜ ਲਓ ਅੱਧੋ ਅੱਧੀ ਪੜੇ ਬਾਈ। ਪੈਰੀ ਪੈ ਪੈ ਕੇ ਬਹੁਤ ਮਨਾਵ, ਹੱਥ ਜੋੜ ਕਰੇ ਮਿਹਨਤ, ਇਕੱਲਾ ਉਈ ਨਹੀਂ ਪੈਰੀ ਪੈਂਦਾ, ਰੋਂਦਾ ਹੈ ਨਾਲ, ਕਹਿੰਦਾ ਵੀ ਤੁਸੀਂ ਰਾਮਦੇਵ ਜੀ ਦਾ ਦੁੱਧ ਪੀ ਲਿਆ, ਕਬੀਰ ਸਾਹਿਬ ਦਾ ਤੁਸੀਂ ਜੱਗ ਕਰਿਆ, ਉਹਦੀ ਥਾਂ 'ਤੇ ਤੁਸੀਂ ਜਾ ਕੇ ਰਾਜੇ ਦੇ ਚਰਨ ਘੁੱਟੇ, ਘੋੜੇ ਦੀ ਮਾਲਸ਼ ਕਰੀ। ਹੇ ਪ੍ਰਭੂ, ਮੈਂ ਗਰੀਬ ਆਦਮੀ ਹਾਂ, ਮੈਨੂੰ ਪਤਾ ਨਹੀਂ ਹੈ, ਮੈਂ ਵੀ ਰੋਟੀ ਨਹੀਂ ਖਾਣੀ ਜਿੰਨਾ ਚਿਰ ਤੈਂ ਨਹੀਂ ਖਾਣੀ। ਹਾਂ ਵੀ ਉਹਨਾਂ 'ਚ ਖਾਲਸਾ ਤੂੰ ਰੁੱਠਾ, ਮੈਂ ਕਿਉਂ ਨਾ ਸਕਾਂ, ਮੇਰੇ ਨਾਲ ਕਿਉਂ ਗਰੀਬ ਨਾਲ ਨਾਰਾਜ਼ ਹੋ ਗਿਆ? ਮੈਂ ਤਾਂ ਅਣਜਾਣ ਬੱਚਾ, ਮੈਂ ਕੋਈ ਜਾਣਦਾ ਹੀ ਨਹੀਂ, ਮੈਨੂੰ ਤਾਂ ਇੰਨਾ ਹੀ ਦੱਸਿਆ, ਤੇਰੇ ਸੰਤਾਂ ਦੀ ਮੈਂ ਕਥਾ ਸੁਣਦਾ ਰਿਹਾ, ਮੇਰੇ ਨਾਲ ਨਾ ਨਾਰਾਜ਼ ਹੋ। ਫਿਰ ਖਿਆਲ ਆਇਆ ਵੀ ਇਹ ਤਾਂ ਬੇਹੀ ਮੈਂ ਖਿਲਾਈ ਜਾਂਦਾ। ਫਿਰ ਉੱਠ ਕੇ ਗਿਆ, ਪ੍ਰਸ਼ਾਦਾ ਤਾਜ਼ਾ ਫਿਰ ਲਿਆਇਆ। ਦੁਪਹਿਰਾ ਹੋ ਗਿਆ, ਡੰਗਰ ਗੇੜੇ ਕੱਢਦੇ ਨੇ ਟਕੀਲਿਆਂ 'ਤੇ, ਨਾ ਅਜੇ ਪਾਣੀ ਬੁਲਾਇਆ ਨਾ ਬਾਹਰ ਛੱਡੇ ਨੇ, ਇਕੱਲਾ ਸੀਗਾ, ਕੰਮ ਆਪ ਕਰਨਾ ਪੈਂਦਾ ਸਾਰਾ। ਉਹਨਾਂ ਵੱਲ ਵੀ ਧਿਆਨ ਜਾਂਦਾ, ਕਹਿੰਦਾ ਪਹਿਲਾਂ ਤਾਂ ਪ੍ਰਸ਼ਾਦਾ ਛਕਾਊਂ। ਅਖੀਰ ਕਹਿਣ ਲੱਗਿਆ ਵੀ ਹੈ ਪ੍ਰਭੂ, ਮੈਂ ਗਰੀਬ ਆਦਮੀ ਹਾਂ, ਮੈਂ ਪੁੱਛ ਨਹੀਂ ਸਕਿਆ ਵੀ ਤੂੰ ਕੀ ਖਾਂਦਾ, ਅੱਜ ਤਾਂ ਇਹੀ ਛਕਲਾ, ਫਿਰ ਜਿਹੜੀ ਖਾਣ ਨੂੰ ਕਹੇਗਾ ਉਹ ਜਿਹੀ ਬਣਾ ਦਿਆ ਕਰਾਂਗਾ। ਯਾਨੀ ਉਹਦੇ ਵਿਸ਼ਵਾਸ ਦੇ ਵਿੱਚ ਜਣਾ ਵੀ ਲਰਜਿਸ਼ ਨਹੀਂ ਆਈ, ਭੋਰਾ ਵੀ ਵੀ ਇਹ ਖਾਂਦਾ ਪੱਥਰ ਹਿਲਦਾ ਜੁਲਦਾ ਵੀ ਨਹੀਂ ਹੈ। ਤਾਂ ਉਸ ਵੇਲੇ ਜਦੋਂ ਪਰਮੇਸ਼ੁਰ ਨੇ ਦੇਖਿਆ ਵੀ ਇਹਦਾ ਭਰੋਸਾ ਪੂਰਾ ਹੈ, ਪ੍ਰਤੀਤ ਹੈ ਇਹਨੂੰ, ਬਚਨ ਦੇ ਉੱਤੇ ਪ੍ਰਤੀਤ ਹੈ, ਹੁਣ ਪਰਮੇਸ਼ੁਰ ਕੋਈ ਪੱਥਰ ਤਾਂ ਹੈ ਨਹੀਂ, ਜੜ ਤਾਂ ਹੈ ਨਹੀਂ, ਉਹ ਸਾਡਾ ਸੰਬੰਧ ਨਹੀਂ ਜੁੜਦਾ ਉਹਦੇ ਨਾਲ, ਜੁੜ ਜਾਵੇ ਉਹ ਕਿਤੇ ਦੂਰ ਨਹੀਂ ਹੈ, ਹਾਜ਼ਰ ਹਜ਼ੂਰ ਹੈ। ਉਸ ਵੇਲੇ ਇਕਦਮ ਹੈਰਾਨ ਹੋ ਗਿਆ ਵੀ ਮੂਹਰੇ ਬੈਠੇ ਨੇ, ਹੱਸ ਰਹੇ ਨੇ, ਇਹਨੇ ਵੀ ਦੇਖ ਲਿਆ ਮਹਾਰਾਜ ਭੋਗ ਲਓ। ਉਸ ਵੇਲੇ ਉਹ ਚੱਕ ਕੇ ਜਿਵੇਂ ਪ੍ਰਸ਼ਾਦੇ ਪਏ ਸੀ, ਕਾਫ਼ੀ ਸੀਗੇ, ਛਕਣੇ ਸ਼ੁਰੂ ਕਰ ਦਿੱਤੇ। ਜਦ ਕਾਫ਼ੀ ਛਕੀ ਜਾਂਦਾ ਫਟਾਫਟ ਦੇਖਦਾ ਵੀ ਫਿਰ ਤਾਂ ਫੁਲਕਾ ਮਿੰਟ 'ਚ ਮੁਕਾ ਦਿੰਦਾ। ਜਦ ਥੋੜ੍ਹੇ ਜਿਹੇ ਰਹਿ ਕੇ ਕਹਿੰਦਾ ਹੇ ਪ੍ਰਭੂ, ਮੈਂ ਵੀ ਸਵੇਰ ਦਾ ਭੁੱਖਾਂ, ਅਤੇ ਮੇਰੇ ਜੋਗਾ ਵੀ ਛੱਡ ਦਿਓ ਤੁਸੀਂ। ਉਹ ਜਦ ਬਿਲਕੁਲ ਭੋਲਾ ਇਸ ਤਰ੍ਹਾਂ ਬਣ ਲਓ ਸੀ।
ਬਾਬਾ ਬਾਬਾ ਬਈ ਰੱਬਪੁਰ ਤੱਕੂ ਗਿਆ,
ਤੱਖ ਹੋਏ ਰੋਟੀ ਖਾਏ ਸ਼ਾਹ ਮੂਲਾ, ਰੋਟੀ ਵੀ ਖਾਂਦਾ ਸਾਡੇ ਮੰਗਣ, ਲੱਸੀ ਵੀ ਮੰਗ ਪੀਂਦਾ, ਕਿਉਂ ਭੋਲਾ ਭਾਓ ਗੋਬਿੰਦ ਮਿਲਾਪ। ਉਹਦੇ ਮਨ ਵਿੱਚ ਪ੍ਰਤੀਤ ਸੀ ਭੋਲਾ ਹੋਣ ਕਰਕੇ, ਚਲਾਕ ਹੁੰਦਾ 20 ਗੱਲਾਂ ਹੋਣੀਆਂ ਸੀ ਵੀ ਇਹਨੇ ਕਿਤੇ ਪੱਥਰ ਨੇ ਰੋਟੀ ਖਾ ਲੈਣੀ, ਐਵੇਂ ਮੈਂ ਭੁੱਖਾ ਮਰਦਾ, ਆਪਾਂ ਐਵੇਂ ਹੀ ਕਰਦੇ ਹਾਂ ਵੀ ਭੋਗ ਲਾਓ ਮਹਾਰਾਜ, ਲਾਵੇ ਨਾ ਲਾਵੇ ਇਸ ਤਰ ਜਦੇ ਲੈ ਜਾਣਾ ਵੀ ਹਾਂ ਲਾ ਲਿਆ ਹੋਣਾ। ਇਹ ਗੱਲਾਂ ਨੇ, ਵਿਸ਼ਵਾਸ ਨਹੀਂ ਹੈ। ਸੋ ਮਹਾਰਾਜ ਕਹਿੰਦੇ ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਇੰਨਾ ਭਰੋਸਾ ਹੋਵੇ ਫਿਰ ਉਹ ਬੰਦ ਕੀ ਕਰਦਾ, ਨਾਮ ਜਪਦਾ ਅਤੇ ਆਪ ਵੀ ਤਰਦਾ ਅਤੇ ਸੰਸਾਰ ਨੂੰ ਵੀ ਤਾਰ ਦਿੰਦਾ, ਸੋ ਹੁਣ ਦੋ ਆਪਾਂ ਗੱਲਾਂ ਕਰੀਆਂ ਨੇ। ਪਹਿਲੇ ਦਿਨ ਕਰੀਏ ਨਾਮ ਦੀ ਮਹੱਤਤਾ, ਅੱਜ ਕਰੀਏ ਭਰੋਸੇ ਦੀ ਬਾਤ। ਜੇ ਅਸੀਂ ਪੰਜ ਦਿਨ ਦੇ ਜਵਾਨ ਨੇ, ਆਪਾਂ ਉਹਨਾਂ 'ਚ ਵਿਚਾਰ ਕਰੀਏ, ਸਾਨੂੰ ਵੀ ਰਾਹ ਲੱਭ ਸਕਦਾ। ਸੋ ਹੁਣ ਸਮਾਂ ਜਾਤ ਨਹੀਂ ਦਿੰਦਾ, ਇੱਥੇ ਹੀ ਮੈਂ ਫਤਿਹ ਬਣਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।